ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਵਾਹਿਗੁਰੂ ਸਾਹਿਬ ਜੀਓ। ਮਾਂਝ ਮਹੱਲਾ ਪੰਜਵਾਂ। ਰਹਿਣ ਸੁਹਾਵੜੀ ਦਿਨਸ ਸੁਹੇਲਾ। ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ।
ਮਾਝ ਰਾਗ ਦਾ ਨਾਮ ਹੈ। ਮਾਝ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਫਰਮਾਉਂਦੇ ਨੇ ਗੁਰਮੁਖੋ, ਉਹ ਰਹਿਣ ਦਾ ਅਰਥ ਹੈ ਰਾਤ। ਉਹ ਰਾਤ ਵੀ ਸੁਹਾਵਣੀ ਹੈ ਅਤੇ ਦਿਨ ਸੁਹੇਲਾ, ਉਹ ਦਿਨ ਵੀ ਸਫਲਾ ਹੈ। ਕਿਹੜਾ? ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਜਿਸ ਵੇਲੇ ਸੰਤਾਂ ਦੀ ਸੰਗਤ ਦੇ ਨਾਲ ਮਿਲਾਪ ਹੋਵੇ ਅਤੇ ਮਹਾਂਪੁਰਖਾਂ ਦੀ ਸੰਗਤ ਨਾਲ ਮਿਲ ਕੇ ਜਪ ਅੰਮ੍ਰਿਤ ਨਾਮ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਰੂਪ ਨਾਮ ਨੂੰ ਜਪਦੇ ਹਾਂ, ਉਹ ਰਾਤ ਵੀ ਸਫਲੀ ਹੈ, ਉਹ ਦਿਨ ਵੀ ਸੁਹੇਲਾ ਹੈ। ਜਦੋਂ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਉਸ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਜਪਦੇ ਹਾਂ, ਇਹਨਾਂ ਦੋਨਾਂ ਪੰਕਤੀਆਂ ਦਾ ਅਰਥ ਮਿਲ ਕੇ ਹੀ ਸਹੀ ਢੰਗ ਦੇ ਨਾਲ ਬਣਦਾ ਹੈ। ਦਿਨ ਕਿਹੜਾ ਸਫਲਾ ਹੈ? ਸੰਤ ਸੰਗ ਮੇਲਾ। ਸਾਡੇ ਲਈ ਉਹ ਦਿਨ ਸਫਲਾ ਹੈ ਜਦੋਂ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲਾਪ ਕਰਦੇ ਹਾਂ। ਕਿਉਂ? ਹਜ਼ੂਰ ਦੇ ਬਚਨ ਨੇ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਵਡ ਭਾਗੀ ਹਰ ਸੰਗਤ ਪਾਵੇ ਹੈ, ਭਾਗਹੀਨ ਪ੍ਰਮ ਚੋਟਾਂ ਖਾਵੇ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜੀਉ। ਉਹ ਦਿਨ ਸਫਲਾ ਹੈ ਜਦੋਂ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲਦੇ ਹਾਂ। ਕਿਉਂ? ਸਤਸੰਗਤ ਵਿੱਚ ਜਾਣ ਦਾ ਇਹ ਲਾਭ ਹੈ, ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੇ ਤੂਰ ਨਾਨਕ ਦਾਸ ਬੰਸ਼ੈ ਜਿਨ ਹਰ ਨਾਮ ਹਿਰਦੈ ਪਰੋਈ। ਜਦੋਂ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾਂਦੇ ਹਾਂ, ਉੱਥੇ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਉਸ ਅੰਮ੍ਰਿਤ ਬਾਣੀ ਦੀ ਵਰਖਾ ਸਾਡੇ 'ਤੇ ਹੁੰਦੀ ਹੈ, ਸਾਡਾ ਹਿਰਦਾ ਰੂਪੀ ਭਾਂਡਾ ਉਸ ਅੰਮ੍ਰਿਤ ਨਾਮ ਦੀ ਵਰਖਾ ਦੇ ਨਾਲ ਭਰ ਜਾਂਦਾ ਹੈ। ਫਿਰ ਉਸ ਦੇ ਨਾਲ ਸਾਡੀ ਆਤਮਾ ਵੀ ਹਮੇਸ਼ਾ ਲਈ ਸ਼ਾਂਤ ਅਤੇ ਤ੍ਰਿਪਤ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਉਹ ਦਿਨ ਸੁਹੇਲਾ ਹੈ, ਉਹ ਦਿਨ ਸਫਲਾ ਹੈ ਜਦੋਂ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲਦੇ ਹਾਂ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਅੰਦਰ ਬਹੁਤ ਮੈਲ ਭਰੀ ਹੋਈ ਹੈ, ਸਾਡਾ ਹਿਰਦਾ ਰੂਪੀ ਭਾਂਡਾ ਬਹੁਤ ਮਲੀਨ ਹੋ ਚੁੱਕਿਆ ਹੈ, ਔਰ ਇਸ ਨੂੰ ਕਿਵੇਂ ਸ਼ੁੱਧ ਕੀਤਾ ਜਾਵੇ, ਕਿਵੇਂ ਇਸ ਨੂੰ ਨਿਰਮਲ ਕੀਤਾ ਜਾਵੇ? ਤਾਂ ਹਜ਼ੂਰ ਨੇ ਉਸ ਵੇਲੇ ਜਵਾਬ ਦਿੱਤਾ, ਐ ਗੁਰਸਿੱਖੋ, ਇੱਕ ਪਾਣੀ ਅਮੋਲਕ ਪਦਾਰਥ ਹੈ, ਉਸ ਪਾਣੀ ਵਿੱਚ ਗੁਣ ਹੈ, ਉਹ ਸਾਡੇ ਤਨ ਦੀ ਮੈਲ ਨੂੰ ਧੋ ਦਿੰਦਾ ਹੈ। ਉਸ ਪਾਣੀ ਵਿੱਚ ਇਹ ਵੀ ਗੁਣ ਹੈ, ਔਰ ਉਹ ਪਾਣੀ ਵਸਤਰਾਂ ਨੂੰ ਵੀ ਧੋ ਕੇ ਸਾਫ ਕਰਨ ਵਿੱਚ ਸਹਾਈ ਹੁੰਦਾ ਹੈ। ਪਰ ਦੂਸਰੀ ਸਤਿਗੁਰੂ ਦੀ ਬਾਣੀ ਹੈ, ਪਾਣੀ ਨਾਲ ਬਾਹਰਲੀ ਮੈਲ ਨੂੰ ਧੋਤਾ ਜਾਂਦਾ ਹੈ, ਅਤੇ ਜਿਹੜੀ ਸਤਿਗੁਰੂ ਦੀ ਬਾਣੀ ਹੈ ਉਹਦੇ ਨਾਲ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਜਿਵੇਂ ਇੱਕ ਪ੍ਰਕਿਰਤੀ ਦਾ ਨਿਯਮ ਹੈ, ਕਿਸੇ ਭਾਂਡੇ ਵਿੱਚ ਗੰਦਾ ਪਾਣੀ ਭਰਿਆ ਹੋਵੇ, ਉਸ ਨੂੰ ਵਰਖਾ ਦੇ ਜਲ ਵਿੱਚ ਰੱਖ ਦਿਓ, ਜਿਵੇਂ ਜਿਵੇਂ ਵਰਖਾ ਦਾ ਨਿਰਮਲ ਜਲ ਉਸ ਵਿੱਚ ਪ੍ਰਵੇਸ਼ ਹੁੰਦਾ ਹੈ, ਗੰਦਾ ਪਾਣੀ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਅਤੇ ਕੋਈ ਐਸਾ ਵੀ ਸਮਾਂ ਆ ਜਾਂਦਾ ਹੈ ਜਦੋਂ ਸਾਰਾ ਹੀ ਗੰਦਾ ਪਾਣੀ ਨਿਕਲ ਜਾਂਦਾ ਹੈ ਅਤੇ ਸਵੱਛ ਪਾਣੀ ਉਹਦੇ ਵਿੱਚ ਭਰ ਜਾਂਦਾ ਹੈ। ਇਸੇ ਤਰ੍ਹਾਂ ਲਗਾਤਾਰ ਬਿਲਾ ਨਾਗਾ ਸਤਸੰਗਤ ਵਿੱਚ ਆਉਣ ਦੇ ਨਾਲ ਜਿਹੜੇ ਸਾਡੇ ਮਨ ਦੀ ਮੈਲ ਹੈ ਹੌਲੀ ਹੌਲੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਇੱਕ ਦਿਨ ਉਹ ਵੀ ਸੁਭਾਗਾ ਦਿਨ ਆ ਜਾਂਦਾ ਹੈ ਜਦੋਂ ਸਾਡਾ ਮਨ ਪੂਰਨ ਨਿਰਮਲ ਹੋ ਜਾਂਦਾ ਹੈ, ਮਨ ਦੇ ਵਿੱਚੋਂ ਸਾਰੇ ਪਾਪ ਅਤੇ ਵਿਕਾਰ ਨਿਕਲ ਜਾਂਦੇ ਹਨ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਇਸ ਲਈ ਸਤਸੰਗਤ ਕਰਨੀ ਅਤਿ ਜ਼ਰੂਰੀ ਹੈ। ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਉਹ ਦਿਨ ਸੁਹੇਲਾ ਹੈ, ਉਹ ਦਿਨ ਸਫਲਾ ਹੈ ਜਦੋਂ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲਾਪ ਕਰਦੇ ਹਾਂ। ਰਹਿਣ ਸੁਹਾਵੜੀ, ਰਾਤ ਕਿਹੜੀ ਸੁਹਾਵਣੀ ਹੈ, ਜਪ ਅੰਮ੍ਰਿਤ ਨਾਮ ਉਹ ਰਾਤ ਸਫਲੀ ਹੈ, ਜਿਵੇਂ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਭਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠਣਾ ਅਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਔਰ ਉਹ ਰਾਤ ਵੀ ਸੁਹਾਵਣੀ ਬਣ ਜਾਂਦੀ ਹੈ। ਦੈਨ ਉਹ ਸਫਲਾ ਹੈ ਜਦੋਂ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲਦੇ ਹਾਂ। ਰਾਤ ਉਹ ਸੁਹਾਵਣੀ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਅਤੇ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਜਪਦੇ ਹਾਂ।
ਘੜੀ ਮੂਰਤ ਸਿਮਰਤ ਪਲ ਵੰਜਹਿ, ਜੀਵਨ ਸਫਲ ਤਿਥਾਈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਤਸੰਗਤ ਜਿੱਥੇ ਹਰ ਘੜੀ ਮੂਰਤ ਦੋ ਘੜੀ ਦਾ ਸਮਾਂ ਹੁੰਦਾ ਹੈ ਅਤੇ ਹਰ ਪਲ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਵੰਜਹਿ ਦਾ ਅਰਥ ਬਤੀਤ ਹੁੰਦਾ ਹੈ, ਭਾਵ ਜਦੋਂ ਅਸੀਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਅਤੇ ਮਹਾਂਪੁਰਖ ਆਪ ਜਪੈ ਅਵਰਹਿ ਨਾਮ ਜਪਾਵੈ ਦੇ ਮਹਾਂਵਾਕ ਅਨੁਸਾਰ ਆਪ ਵੀ ਨਾਮ ਜਪਦੇ ਹਨ ਅਤੇ ਦੂਸਰਿਆਂ ਨੂੰ ਵੀ ਨਾਮ ਜਪਾਉਂਦੇ ਹਨ। ਹਜ਼ੂਰ ਕਹਿੰਦੇ ਉਹ ਘੜੀ ਉਹ ਮਹੂਰੋ ਤੋਂ ਪਲ ਸਫਲ ਹੁੰਦੇ ਨੇ ਜਦੋਂ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ। ਘੜੀ ਮੂਰਤ ਸਿਮਰਤ ਪਲ ਵੰਜਾ ਹੈ, ਉਹ ਘੜੀ ਉਹ ਮਹੂਰੋ ਤੋਂ ਪਲ ਜਿਹੜੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬਤੀਤ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜੀਵਨ ਸਫਲ ਤਥਾਈ ਜੀਓ, ਬਈ ਉੱਥੇ ਜਾ ਕੇ ਮਨੁੱਖ ਦਾ ਜੀਵਨ ਵੀ ਸਫਲ ਹੋ ਜਾਂਦਾ। ਜੀਓ ਇਹ ਪਿਆਰੇ ਜੀਓ, ਜੇ ਤੁਸੀਂ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੁੰਦੇ ਹੋ ਫਿਰ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਓ। ਅਸੀਂ ਤਾਂ ਅਰਦਾਸ ਦੇ ਵਿੱਚ ਵੀ ਇਹੀ ਬੇਨਤੀ ਕਰਦੇ ਹਾਂ, ਹੇ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਨਾਨਕਾ ਪੂਰਨ ਸੋਈ ਸੰਤ। ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ।
ਸਿਮਰਤ ਨਾਮ ਦੋਖ ਸਭ ਲਾਥੇ, ਅੰਤਰ ਬਾਹਰ ਹਰ ਪ੍ਰਭ ਸਾਥੇ।
ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਨਾਮ ਸਿਮਰਨ ਦਾ ਬਹੁਤ ਵੱਡਾ ਮਹੱਤਵ ਹੈ। ਸਿਮਰਤ ਨਾਮ ਦੋਖ ਸਭ ਲਾਥੇ, ਵਾਹਿਗੁਰੂ ਦੇ ਨਾਮ ਨੂੰ ਸਿਮਰਦਿਆਂ ਹੋਇਆਂ ਸਾਰੇ ਦੋਸ਼ ਲੈ ਜਾਂਦੇ ਨੇ। ਦੋਸ਼ ਤੋਂ ਭਾਵ ਹੈ ਕਲੰਕ, ਦੋਸ਼ ਤੋਂ ਭਾਵ ਹੈ ਪਾਪ, ਦੋਸ਼ ਤੋਂ ਭਾਵ ਹੈ ਜੋ ਸਾਡੇ ਵਿੱਚ ਐਬ ਨੇ, ਅਪਰਾਧ ਨੇ, ਵਿਕਾਰ ਨੇ। ਵਾਹਿਗੁਰੂ ਦੇ ਨਾਮ ਨੂੰ ਸਿਮਰਦਿਆਂ ਹੋਇਆਂ ਸਾਰੇ ਦੋਸ਼ ਲੈ ਜਾਂਦੇ ਨੇ ਅਤੇ ਵਾਹਿਗੁਰੂ ਦੇ ਨਾਮ ਨੂੰ ਸਿਮਰਦਿਆਂ ਹੋਇਆਂ ਐਸਾ ਅਨੁਭਵ ਹੋ ਜਾਂਦਾ ਹੈ, ਅੰਤਰ ਬਾਹਰ ਹਰ ਪ੍ਰਭ ਸਾਥੀ, ਬਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਘਰ ਦੇ ਅੰਦਰ ਵੀ ਅਤੇ ਜੇ ਕਿਤੇ ਬਾਹਰ ਵੀ ਚਲੇ ਜਾਈਏ ਤਾਂ ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੀ ਬਿਰਾਜ ਰਿਹਾ ਹੈ। ਇਹ ਐਸਾ ਅਨੁਭਵੀ ਸਿਮਰਨ ਕਰਦਿਆਂ ਹੁੰਦਾ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਾਜ਼ੂਰ ਹੈ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਹਿਪੂਤੇ, ਜਹਿ ਜਹਿ ਮਨ ਤੂੰ ਧਾਮਦਾ ਤਹਿ ਤਹਿ ਹਰ ਜੀਉ ਤੇਰੇ ਨਾਲੇ। ਜਿੱਥੇ ਜਿੱਥੇ ਮਨ ਜਾਂਦਾ ਹੈ ਉੱਥੇ ਵਾਹਿਗੁਰੂ ਪਰਮੇਸ਼ਰ ਦੀ ਅਨੁਭਵਤਾ ਹੋਣ ਲੱਗ ਜਾਂਦੀ ਹੈ। ਸਿਮਰਤ ਨਾਮ ਦੋਖ ਸਭ ਲਾਥੇ। ਦਸ਼ਰਥ ਰਾਜਾ ਜਿਸ ਦੇ ਪਾਸੋਂ ਤਿੰਨ ਹੱਤਿਆ ਹੋਈਆਂ ਸਨ, ਇੱਕ ਤਾਂ ਭੁਲੇਖੇ ਦੇ ਨਾਲ ਇਸਨੇ ਸਰਵਣ ਨੂੰ ਤੀਰ ਮਾਰ ਦਿੱਤਾ, ਉਹਦੇ ਵਿਯੋਗ ਦੇ ਵਿੱਚ ਉਹਦੇ ਮਾਤਾ ਪਿਤਾ ਸੂਰਮੇ ਸਨ, ਮੁਨਾਖੇ ਸਨ, ਉਹ ਵੀ ਨਾਲ ਹੀ ਚਿਖਾ ਦੇ ਸੜ ਕੇ ਮਰ ਗਏ ਅਤੇ ਦਸ਼ਰਥ ਰਾਜਾ ਵੀ ਮਰਨ ਲਈ ਤਿਆਰ ਹੋਇਆ। ਆਕਾਸ਼ਬਾਣੀ ਹੋਈ, ਐ ਦਸ਼ਰਥ ਤੂੰ ਇਸ ਤਰ੍ਹਾਂ ਨਾ ਕਰ, ਤੇਰੇ ਘਰ ਇੱਕ ਵਿਸ਼ਨੂੰ ਦਾ ਅਵਤਾਰ ਆਉਣ ਵਾਲਾ ਹੈ, ਤੂੰ ਉਸ ਦਾ ਨਾਮ ਜਪੀ, ਉਹਦੇ ਨਾਲ ਤੇਰੀਆਂ ਸਭ ਹੱਤਿਆ ਦੇ ਦੋਸ਼ ਲੈ ਜਾਣਗੇ। ਅਤੇ ਜਦੋਂ ਦਸ਼ਰਥ ਦੇ ਘਰ ਰਾਮ ਚੰਦਰ ਜੀ ਦਾ ਜਨਮ ਹੋਇਆ, ਉਹਨਾਂ ਦੇ ਅਵਤਾਰ ਦੇ ਨਾਲ ਅਤੇ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਉਸਦੇ ਸਾਰੇ ਹੱਤਿਆ ਦੇ ਦੋਸ਼ ਲੈ ਗਏ ਸਨ। ਇੱਕ ਵਾਹਿਗੁਰੂ ਦੇ ਨਾਮ ਦਾ ਮਹੱਤਵ ਹੈ। ਜਦੋਂ ਕੋਈ ਮਨੁੱਖ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੇ ਸਾਰੇ ਦੋਸ਼ ਲੈ ਜਾਂਦੇ ਨੇ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾਂ ਹੂੰ ਗਤ ਪਾਈ। ਅਜਾ ਮਲ ਰਾਜ ਪੰਡਤ ਸੀ ਪਰ ਵਿਸਵਾ ਦੀ ਸੰਗਤ ਕਰਕੇ ਭ੍ਰਸ਼ਟ ਹੋ ਗਿਆ। ਉਸ ਤੋਂ ਬਾਅਦ ਇੱਕ ਮਹਾਂਪੁਰਖਾਂ ਦੀ ਸੰਗਤ ਹੋਈ, ਉਹਨਾਂ ਨੇ ਆਖਿਆ ਤੂੰ ਵਾਹਿਗੁਰੂ ਦਾ ਨਾਮ ਸਿਮਰਿਆ ਕਰ, ਸਿਮਰਤ ਨਾਮ ਦੋਖ ਸਭ ਲਾਤੇ, ਤੇਰੇ ਸਾਰੇ ਦੋਸ਼ ਲੈ ਸਕਦੇ ਨੇ। ਕਹਿਣ ਲੱਗਾ ਮਹਾਰਾਜ ਕਰਾਂ ਕੀ, ਜਪਿਆ ਨਹੀਂ ਜਾਂਦਾ। ਤਾਂ ਮਹਾਂਪੁਰਖ ਕਹਿਣ ਲੱਗੇ ਤੇਰੇ ਕਿੰਨੇ ਪੁੱਤਰ ਨੇ? ਮਹਾਰਾਜ ਛੇ ਨੇ, ਸੱਤਵੇਂ ਦੀ ਉਮੀਦ ਹੈ। ਮਹਾਂਪੁਰਖ ਕਹਿਣ ਲੱਗੇ ਸੱਤਵੇਂ ਦਾ ਨਾਮ ਨਾਰਾਇਣ ਰੱਖ ਲਵੀਂ। ਕਹਿਣ ਲੱਗਾ ਮਹਾਰਾਜ ਸਤ ਬਚਨ। ਹੁਣ ਪੁੱਤਰ ਦੇ ਬਹਾਨੇ ਉਸਨੇ ਨਾਰਾਇਣ ਨਾਰਾਇਣ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਫਿਰ ਹੋਇਆ ਕਿ ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਭਾਵੇਂ ਪੁੱਤਰ ਦੇ ਪਿਆਰ ਦੇ ਵਿੱਚ ਹੀ ਉਹਨੇ ਪਰਮੇਸ਼ਰ ਦਾ ਨਾਮ ਲਿਆ, ਉਹਦਾ ਵੀ ਉਧਾਰ ਹੋ ਗਿਆ ਸੀ। ਅਤੇ ਵਿਸਵਾ ਜਿਹੜੀ ਤੋਤੇ ਨੂੰ ਰਾਮ ਰਾਮ ਪੜ੍ਹਾਉਂਦੀ ਸੀ ਅਤੇ ਉਹ ਆਪ ਵੀ ਰਾਮ ਰਾਮ ਜਪ ਕੇ ਉਹ ਵੀ ਮੁਕਤ ਹੋ ਗਈ ਸੀ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਸਿਮਰਤ ਨਾਮ ਦੋਖ ਸਭ ਲਾਤੇ। ਗੁਰਮੁਖੋ, ਜਿਹੜਾ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹਦੇ ਸਾਰੇ ਦੋਸ਼ ਲੈ ਜਾਂਦੇ ਨੇ ਅਤੇ ਨਾਲ ਹੀ ਉਹਨੂੰ ਐਸਾ ਅਨੁਭਵ ਹੋ ਜਾਂਦਾ ਹੈ, ਅੰਤਰ ਬਾਹਰ ਹਰ ਪ੍ਰਭ ਸਾਥੀ, ਅੰਦਰ ਬਾਹਰ ਜਿੱਥੇ ਵੀ ਜਾਈਏ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਅੰਗ ਸੰਗ ਵਸ ਰਿਹਾ ਹੈ।
ਭੈ ਭਉ ਪਰਮ ਪਰਮ ਖੋਇਆ ਗੁਰਪੁਰੈ, ਦੇਖਾਂ ਸਭਨੀ ਜਾਈ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਤੇ ਪਾਓ ਵੀ ਭਾਵ ਸੰਸਾਰ ਦਾ ਪੈ ਵੀ ਅਤੇ ਪਰਲੋਕ ਦਾ ਪੈ ਵੀ ਅਤੇ ਨਾਲ ਭਰੋਂ ਵੀ ਖੋਇਆ ਦਾ ਅਰਥ ਵੀ ਨਾਸ ਹੋ ਗਿਆ। ਕਿਉਂ? ਜਦੋਂ ਪੂਰੇ ਗੁਰੂ ਦੀ ਮਿਹਰ ਹੋ ਜਾਂਦੀ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਆਦਮੀ ਹਨੇਰੇ ਵਿੱਚ ਹੀ ਡਰਦਾ। ਜਦੋਂ ਚਾਨਣ ਹੋ ਜਾਂਦਾ ਹੈ ਤੇ ਉਸ ਨੂੰ ਸਹੀ ਵਸਤੂ ਦਾ ਪਦਾਰਥ ਦਾ ਗਿਆਨ ਹੋ ਜਾਂਦਾ, ਉਸ ਵੇਲੇ ਉਹਦਾ ਭਾਰਾ ਵੀ, ਉਸਦਾ ਪੈ ਤੇ ਭਾਉ ਸਾਰਾ ਨਾਸ ਹੋ ਜਾਂਦਾ ਹੈ। ਜਿਵੇਂ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਕੋਈ ਆਦਮੀ ਹਨੇਰੇ ਵਿੱਚ ਤੁਰਿਆ ਜਾਂਦਾ ਹੈ, ਰੱਸੀ ਨੂੰ ਵੇਖ ਕੇ ਡਰ ਜਾਂਦਾ, ਕਿਉਂਕਿ ਉਹਨੂੰ ਭਰਮ ਪੈ ਜਾਂਦਾ। ਭੈ ਦਾ ਕਾਰਨ ਭਰਮ ਹੈ। ਹਨੇਰੇ ਵਿੱਚ ਰੱਸੀ ਪਈ ਨੂੰ ਵੇਖ ਕੇ ਉਹ ਡਰ ਜਾਂਦਾ ਵੀ ਇਹ ਕਿਧਰੇ ਸੱਪ ਨਾ ਹੋਵੇ, ਪਰ ਜਦੋਂ ਚਾਨਣ ਕਰਕੇ ਵੇਖਦਾ ਹੈ, ਸੱਪ ਤਾਂ ਉੱਥੇ ਤਿੰਨੇ ਕਾਲ ਹੀ ਨਹੀਂ ਹੁੰਦਾ, ਸਿਰਫ ਉਸ ਨੂੰ ਭਰਮ ਹੁੰਦਾ ਹੈ। ਇਸੇ ਤਰ੍ਹਾਂ ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਕੋਈ ਆਦਮੀ ਰਾਤ ਨੂੰ ਤੁਰਿਆ ਜਾਂਦਾ ਹੈ, ਐਵੇਂ ਝਾੜੀਆਂ ਨੂੰ ਵੇਖ ਵੇਖ ਕੇ ਡਰੀ ਜਾਂਦਾ ਹੈ ਵੀ ਕੋਈ ਚੋਰ ਨਾ ਹੋਵੇ, ਡਾਕੂ ਨਾ ਹੋਵੇ, ਭਰਮ ਪੈ ਜਾਂਦਾ। ਭਰਮ ਹਮੇਸ਼ਾ ਹਨੇਰੇ ਵਿੱਚ ਹੀ ਪੈਂਦਾ। ਭਰਮ ਉਸ ਵੇਲੇ ਪੈਂਦਾ ਜਦੋਂ ਸਾਨੂੰ ਅਸਲੀਅਤ ਦਾ ਪਤਾ ਨਾ ਲੱਗੇ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਪੂਰੇ ਸਤਿਗੁਰੂ ਮਿਹਰਬਾਨ ਹੋ ਜਾਂਦੇ ਨੇ, ਫਿਰ ਉਹ ਸਾਡੇ ਭਰਮ ਨੂੰ ਦੂਰ ਕਰ ਦਿੰਦੇ ਨੇ। ਭਰਮ ਪੈ ਦਾ ਮੂਲ ਹੈ। ਜਦੋਂ ਭਰਮ ਦੂਰ ਹੋ ਜਾਵੇ, ਫਿਰ ਇਸ ਲੋਕ ਦਾ ਅਤੇ ਪ੍ਰਲੋਕ ਦਾ ਪੈ ਵੀ, ਬਾਹਰਲਾ ਪੈ ਵੀ ਅਤੇ ਮਨ ਦਾ ਅੰਦਰਲਾ ਪੈ ਵੀ ਸਾਰਾ ਦੂਰ ਹੋ ਜਾਂਦਾ ਹੈ। ਦੇਖਾ ਸਭ ਨਹੀਂ ਜਾਈ ਜੀਉ। ਹਜ਼ੂਰ ਕਹਿੰਦੇ ਹੇ ਭਾਈ, ਹੁਣ ਤਾਂ ਅਸੀਂ ਸਭ ਜਗ੍ਹਾ 'ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖ ਰਹੇ ਹਾਂ। ਹੁਣ ਵਾਏ ਹੋਰ ਕੋਈ ਸਾਨੂੰ ਦਿਸਦਾ ਹੀ ਨਹੀਂ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇ ਗੱਲ ਕਹਿਣ ਨਾ ਜਾਈ। ਜਦੋਂ ਪੂਰੇ ਗੁਰੂ ਨੇ ਮਿਹਰ ਕੀਤੀ ਤੇ ਹੁਣ ਭਰਮ ਤੇ ਪੈ ਦੂਰ ਹੋ ਗਿਆ, ਹੁਣ ਤੇ ਸਭ ਥਾਵਾਂ ਤੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਕਰ ਰਹੇ ਹਾਂ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਦਾ ਦਰਬਾਰ ਸਜਿਆ ਹੋਇਆ, ਦੂਸਰੇ ਪਾਸੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ। ਕੁਛ ਸਿੰਘਾਂ ਨੇ ਆ ਕੇ ਹਜ਼ੂਰ ਦੇ ਚਰਨਾਂ ਦੇ ਵਿੱਚ ਇੱਕ ਸ਼ਿਕਾਇਤ ਕੀਤੀ। ਕਹਿਣ ਲੱਗੇ, ਗਰੀਬਨ ਵਾਜ ਸਤਿਗੁਰੂ ਜੀ, ਇੱਕ ਵਿਅਕਤੀ ਹੈ, ਪਤਾ ਨਹੀਂ ਉਹ ਸਾਧ ਹੈ, ਪਤਾ ਨਹੀਂ ਉਹ ਚੋਰ ਹੈ, ਪਰ ਸਾਨੂੰ ਉਸ ਤੋਂ ਕੁਝ ਖਤਰਾ ਜਾਪਦਾ, ਕਿਉਂ? ਸਿੰਘ ਕਹਿਣ ਲੱਗੇ, ਮਹਾਰਾਜ, ਉਹ ਕਦੇ ਸਿੰਘਾਂ ਦੇ ਮੋਰਚਿਆਂ ਵਿੱਚ ਆ ਜਾਂਦਾ ਹੈ, ਉਹਨਾਂ ਨੂੰ ਆ ਕੇ ਜਲ ਛਕਾਉਂਦਾ ਹੈ, ਫਿਰ ਅੱਗੇ ਵੱਧਦਾ ਵੱਧਦਾ ਪਹਾੜੀਆਂ ਦੇ ਮੋਰਚਿਆਂ ਵਿੱਚ ਚਲਿਆ ਜਾਂਦਾ ਹੈ, ਉਹਨਾਂ ਨੂੰ ਵੀ ਜਾ ਜਾ ਕੇ ਪਾਣੀ ਪਿਆਉਂਦਾ ਹੈ, ਫਿਰ ਅੱਗੇ ਤੁਰਕ ਸੂਰਮਿਆਂ ਦੇ ਮੋਰਚਿਆਂ ਵਿੱਚ ਨਿਕਲ ਜਾਂਦਾ ਹੈ, ਉਹਨਾਂ ਨੂੰ ਵੀ ਜਾ ਜਾ ਕੇ ਪਾਣੀ ਪਿਆਉਂਦਾ ਹੈ, ਅਤੇ ਸਾਰੇ ਹੀ ਉਸਦਾ ਬੜਾ ਸਤਿਕਾਰ ਕਰਦੇ ਨੇ, ਬੜੀਆਂ ਮੋਹ ਭਰੀਆਂ ਨਜ਼ਰਾਂ ਨਾਲ ਉਸ ਨੂੰ ਤੱਕਦੇ ਨੇ। ਸਾਨੂੰ ਇਸ ਗੱਲ ਦਾ ਖਤਰਾ ਹੈ, ਕਿਧਰੇ ਕੋਈ ਜਸੂਸ ਨਾ ਹੋਵੇ, ਕਿਧਰੇ ਕੋਈ ਸਾਡਾ ਨੁਕਸਾਨ ਨਾ ਕਰਵਾ ਦੇਵੇ। ਹਜ਼ੂਰ ਕਹਿਣ ਲੱਗੇ, ਭਾਈ ਉਹ ਕੌਣ ਹੈ, ਉਹਨੂੰ ਸਾਡੇ ਸਾਹਮਣੇ ਲਿਆ ਕੇ ਪੇਸ਼ ਕਰੋ। ਉਸ ਵਿਅਕਤੀ ਨੂੰ, ਉਸ ਗੁਰਸਿੱਖ ਨੂੰ ਸੂਰਬੀਰ ਸਿੰਘਾਂ ਨੇ ਪਕੜਿਆ ਅਤੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ। ਕਹਿਣ ਲੱਗੇ, ਸੱਚੇ ਪਾਤਸ਼ਾਹ, ਇਹ ਉਹ ਵਿਅਕਤੀ ਹੈ ਜਿਸ ਦੇ ਬਾਰੇ ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਹੇ ਸੀ। ਹਜ਼ੂਰ ਪੁੱਛਣ ਲੱਗੇ, ਭਾਈ ਤੇਰਾ ਨਾਮ ਕੀ ਹੈ? ਤਾਂ ਅੱਗੋਂ ਬੜੀ ਹਲੀਮੀ ਦੇ ਨਾਲ ਧੀਮੀ ਜੀ ਆਵਾਜ਼ ਦੇ ਵਿੱਚ ਜਵਾਬ ਆਇਆ, ਸੱਚੇ ਪਾਤਸ਼ਾਹ, ਮੇਰਾ ਨਾਮ ਆਪ ਜੀ ਦੀ ਕਿਰਪਾ ਦੇ ਨਾਲ ਘਨੱਈਆ, ਮੇਰੇ ਮਾਤਾ ਪਿਤਾ ਨੇ ਰੱਖਿਆ ਹੈ। ਅਤੇ ਫਿਰ ਸਤਿਗੁਰੂ ਕਹਿਣ ਲੱਗੇ, ਕਰਦਾ ਕੀ ਹੁੰਦਾ? ਕਹਿਣ ਲੱਗਾ, ਮਹਾਰਾਜ, ਮੈਂ ਸੇਵਾ ਕਰਦਾ ਹਾਂ, ਜਲ ਛਕਾਉਂਦਾ ਹਾਂ। ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਹਜ਼ੂਰ ਕਹਿਣ ਲੱਗੇ, ਜਲ ਕਿਸ ਨੂੰ ਛਕਾਉਣਾ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਤੇ ਆਪ ਜੀ ਨੂੰ ਜਲ ਛਕਾਉਣਾ ਹਾਂ। ਉਸ ਵੇਲੇ ਜਿਹੜੇ ਕੋਲ ਖੜ੍ਹੇ ਸਿੰਘ ਸਨ ਭੜਕ ਉੱਠੇ, ਕਹਿਣ ਲੱਗੇ, ਮਹਾਰਾਜ ਇਹ ਝੂਠ ਬੋਲਦਾ, ਇਹ ਕਹਿੰਦਾ ਮੈਂ ਤੁਹਾਨੂੰ ਜਲ ਛਕਾਉਣਾ ਹਾਂ, ਪਰ ਇਹ ਤੇ ਉਹਨਾਂ ਪਹਾੜੀਆਂ ਨੂੰ ਤੇ ਤੁਰਕਾਂ ਨੂੰ ਜਾ ਕੇ ਜਲ ਛਕਾਉਂਦਾ ਹੈ ਜਿਹੜੇ ਕਿ ਆਪ ਜੀ ਦੇ ਦੁਸ਼ਮਣ ਹਨ, ਆਪ ਜੀ ਦੇ ਖੂਨ ਦੇ ਵੈਰੀ ਹਨ, ਇਹ ਤੇ ਉਹਨਾਂ ਨੂੰ ਜਾ ਕੇ ਜਲ ਛਕਾਉਂਦਾ ਹੈ। ਦੇਖੋ ਆਪ ਜੀ ਦੀ ਹਜ਼ੂਰੀ ਵਿੱਚ ਕਿੱਡਾ ਵੱਡਾ ਝੂਠ ਬੋਲ ਰਿਹਾ ਹੈ। ਤਾਂ ਹਜ਼ੂਰ ਨੇ ਉਹਦੇ ਨੇਤਰਾਂ ਵਿੱਚ ਨੇਤਰ ਪਾਏ, ਉਹਦੀ ਅੰਦਰਲੀ ਅਵਸਥਾ ਨੂੰ ਭਾਂਪਿਆ ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਸਿੰਘ ਕੀ ਆਖਦੇ ਨੇ? ਕਹਿੰਦਾ, ਸੱਚੇ ਪਾਤਸ਼ਾਹ, ਮੈਨੂੰ ਨਹੀਂ ਪਤਾ ਸਿੰਘ ਕੀ ਆਖਦੇ ਨੇ, ਪਰ ਮੈਂ ਸਿਰਫ ਆਪ ਜੀ ਨੂੰ ਹੀ ਜਲ ਛਕਾਇਆ ਹੈ, ਮੈਂ ਤੇ ਸਿਰਫ ਆਪ ਜੀ ਦੇ ਮੂੰਹ ਦੇ ਵਿੱਚ ਹੀ ਜਲ ਪਾਇਆ ਹੈ, ਹੋਰ ਇਸ ਤੋਂ ਸਿਵਾਏ ਮੈਨੂੰ ਕਿਸੇ ਗੱਲ ਦਾ ਵੀ ਪਤਾ ਨਹੀਂ ਹੈ, ਅਤੇ ਨਾ ਮੈਂ ਕਿਸੇ ਨੂੰ ਪਾਣੀ ਪਿਆਇਆ, ਨਾ ਮੈਨੂੰ ਦੁਸ਼ਮਣ ਦਾ ਪਤਾ ਕੌਣ ਹੈ, ਇਹਨਾਂ ਦੇ ਪਾਣੇ ਕੋਈ ਦੁਸ਼ਮਣ ਹੋ ਸਕਦਾ ਹੈ, ਪਰ ਮੇਰੇ 'ਤੇ ਆਪ ਜੀ ਦੀ ਕਿਰਪਾ ਹੋ ਗਈ ਹੈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਮਹਾਰਾਜ, ਮੇਰੀ ਦ੍ਰਿਸ਼ਟੀ ਵਿੱਚ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸਾਰਿਆਂ ਵਿੱਚ ਆਪ ਜੀ ਦੀ ਜੋਤ ਨਜ਼ਰ ਆਉਂਦੀ ਹੈ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਜਿੰਨੀਆਂ ਵੀ ਦੀਹਾਂ ਦੇ ਵਿੱਚ ਜੋਤ ਹੈ ਅਤੇ ਜਿੰਨਾ ਅੱਖਾਂ ਦੇ ਵਿੱਚ ਪ੍ਰਕਾਸ਼ ਹੈ, ਮੈਨੂੰ ਤੇ ਆਪ ਜੀ ਦੀ ਜੋਤ ਦਾ ਹੀ ਜਲਵਾ ਪ੍ਰਤੀਤ ਹੋ ਰਿਹਾ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜਾਂ ਦੇਖਾ ਤੈ ਨਰ ਹਰੀ। ਜਦੋਂ ਉਸਨੇ ਇਹ ਬਚਨ ਆਖੇ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਭਾਈ ਕਨ੍ਹਈਆ ਜੀ ਨੂੰ ਆਪਣੀ ਗੱਲ ਦੇ ਨਾਲ ਲਾਇਆ ਅਤੇ ਕਹਿਣ ਲੱਗੇ, ਜਿੱਥੇ ਤੁਸੀਂ ਜਲ ਛਕਾਉਣ ਦੀ ਸੇਵਾ ਕਰਦੇ ਹੋ, ਨਾਲ ਮਰਮ ਪੱਟੀ ਵੀ ਲੈ ਜਾਓ, ਅਤੇ ਤੁਸੀਂ ਜ਼ਖਮੀਆਂ ਨੂੰ ਵੇਖ ਕੇ ਮਰਮ ਪੱਟੀ ਦੀ ਵੀ ਸੇਵਾ ਕਰਨੀ ਹੈ। ਸਭ ਤੋਂ ਪਹਿਲਾਂ ਇਨਸਾਨੀਆਂ ਦੀ ਸੇਵਾ ਭਾਈ ਕਨ੍ਹਈਆ ਜੀ ਨੇ ਆਰੰਭ ਕੀਤੀ, ਜਿਨ੍ਹਾਂ ਤੋਂ ਸੇਵਾ ਪੰਥੀ ਸੰਪਰਦਾਏ ਚੱਲੀ ਹੈ। ਇਹ ਉਹਨਾਂ ਦੀ ਗਾਥਾ ਹੈ, ਜਿਨ੍ਹਾਂ 'ਤੇ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਹ ਆਪਣੇ ਅਤੇ ਪਰਾਏ ਦੇ ਵਿੱਚ ਵੀ ਦੇਖਾ ਸਭ ਨਹੀਂ ਜਾਈ ਜੀ, ਉਹ ਸਭ ਥਾਵਾਂ 'ਤੇ ਉਸ ਵਾਹਿਗੁਰੂ ਦੇ ਦੀਦਾਰ ਕਰਦੇ ਹਨ।
ਰੱਬ ਸਮਰੱਥ ਵੱਡ ਊਚ ਅਪਾਰਾ, ਨੌ ਨਿਧ ਨਾਮ ਭਰੇ ਭੰਡਾਰਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਅਤੇ ਸਭ ਤੋਂ ਵੱਡਾ ਹੈ ਅਤੇ ਸਭ ਤੋਂ ਉੱਚਾ ਹੈ ਅਤੇ ਅਪਾਰਾ, ਉਹ ਪਾਰਾਵਾਰ ਤੋਂ ਰਹਿਤ ਹੈ, ਕੋਈ ਉਸਦਾ ਅੰਤ ਪਾਰਾਵਾਰ ਨਹੀਂ ਪਾ ਸਕਦਾ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ। ਨੌਨਦ ਨਾਮ ਭਰੇ ਭੰਡਾਰਾ, ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਨੌ ਨਿਧੀਆਂ ਦੇ ਅਤੇ ਵਾਹਿਗੁਰੂ ਦੇ ਨਾਮ ਦੇ ਬੇਅੰਤ ਭੰਡਾਰੇ ਭਰੇ ਹੋਏ ਨੇ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਨੌ ਨਿਧੀਆਂ ਦੇ ਤੇ ਨਾਮ ਦੇ ਖਜ਼ਾਨੇ ਭਰੇ ਹੋਏ ਹਨ।
ਆਦ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨ ਲਾਈ ਜੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਕਦੋਂ ਹੋਇਆ ਹੈ? ਤਾਂ ਹਜ਼ੂਰ ਕਹਿੰਦੇ ਨੇ ਇਹ ਸਵਾਲ ਹੀ ਨਹੀਂ ਹੋ ਸਕਦਾ ਵੀ ਉਹ ਵਾਹਿਗੁਰੂ ਕਦੋਂ ਹੋਇਆ ਤੇ ਕਦੋਂ ਤੱਕ ਰਹੇਗਾ। ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਾਲ ਵਿਆਪਕ ਹੈ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਆਦਿ ਅੰਤ ਮੱਧ ਪ੍ਰਭ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਆਦ ਕਾਲ ਵਿੱਚ ਵੀ ਅਤੇ ਅੰਤ ਕਾਲ ਦੇ ਵਿੱਚ ਵੀ ਰਹੇਗਾ ਅਤੇ ਹੁਣ ਜੋ ਮੱਧ ਵਰਤਮਾਨ ਕਾਲ ਹੈ ਇਹਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਦੂਜਾ ਲਵੈ ਨਾ ਲਾਈ ਜੀਓ, ਇਹ ਪਿਆਰੇ ਜੀਓ, ਹੋਰ ਕੋਈ ਦੂਜਾ ਭਾਵ ਉਸ ਵਾਹਿਗੁਰੂ ਪਰਮੇਸ਼ਰ ਤੋਂ ਵੱਖਰਾ ਹੋਰ ਕੋਈ ਦੂਸਰਾ ਉਹਦੇ ਬਰਾਬਰ ਲਾਇਆ ਹੀ ਨਹੀਂ ਜਾ ਸਕਦਾ। ਭਾਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਹੈ ਹੀ ਨਹੀਂ। ਜਿਵੇਂ ਕਲਗੀਧਰ ਪਾਤਸ਼ਾਹ ਨੇ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਨੇ, ਪਾਏ ਗਏ ਜਪ ਤੇ ਤੁਮਰੇ, ਤਬ ਤੇ ਕੁ ਵਾਂਗ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹੇ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਉਸ ਵਾਹਿਗੁਰੂ ਪਰਮੇਸ਼ਰ ਵਰਗਾ ਜਦੋਂ ਕੋਈ ਹੋਰ ਹੈ ਹੀ ਨਹੀਂ, ਫਿਰ ਕਿਵੇਂ ਉਸਦੇ ਬਰਾਬਰ ਕਿਸੇ ਹੋਰ ਨੂੰ ਲਾਇਆ ਜਾ ਸਕਦਾ ਹੈ?
ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕ ਜਾਚੈ ਸਾਦਰ ਵਾਲਾ।
ਹੁਣ ਹਜ਼ੂਰ ਅਖੀਰ ਉੱਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ। ਕੀ ਆਖਦੇ ਨੇ? ਕਰ ਕਿਰਪਾ ਮੇਰੇ ਦੀਨ ਦਿਆਲਾ। ਇਹ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ ਜੀ, ਮੈਂ ਵੀ ਇੱਕ ਨਿਮਾਣਾ ਜਿਹਾ ਦਾਸ ਤੁਹਾਡੇ ਦਰ ਤੇ ਆਇਆ ਹਾਂ, ਅਤੇ ਮੇਰੇ 'ਤੇ ਵੀ ਕਿਰਪਾ ਕਰ ਦਿਓ। ਕਰ ਕਿਰਪਾ ਮੇਰੇ ਦੀਨ ਦਿਆਲਾ। ਇਹ ਮੇਰੇ ਦੀਨ ਦਿਆਲ ਵਾਹਿਗੁਰੂ ਜੀ, ਤੁਸੀਂ ਮੇਰੇ 'ਤੇ ਕਿਰਪਾ ਕਰ ਦਿਓ। ਕੀ ਮੰਗਦਾ ਹੈ? ਜਾਚਕ ਜਾਚੈ ਸਾਧਰ ਵਾਲਾ। ਹੇ ਵਾਹਿਗੁਰੂ ਜੀ, ਇਹ ਜਾਚਕ ਭਿਖਾਰੀ ਆਪ ਜੀ ਦੇ ਪਾਸੋਂ ਸਾਧਰ ਵਾਲਾ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਮੈਂ ਹੋਰ ਕੁਝ ਨਹੀਂ ਮੰਗਦਾ। ਹੇ ਵਾਹਿਗੁਰੂ ਜੀ, ਹੇ ਦੀਨ ਦਿਆਲ ਪ੍ਰਭੂ ਜੀ, ਜੇ ਆਪ ਮੇਰੇ 'ਤੇ ਪ੍ਰਸੰਨ ਹੋਏ ਹੋ, ਆਪਣੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੇਰੀ ਝੋਲੀ ਵਿੱਚ ਪਾ ਦਿਓ। ਮੈਂ ਇਹੀ ਦਾਤ ਮੰਗਦਾ ਹਾਂ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੁੰਦੀ ਹੈ, ਵੱਡੇ ਵੱਡੇ ਪਾਪੀਆਂ ਦੇ ਪਾਪ ਵੀ ਨਾਸ ਕਰ ਦਿੰਦੀ ਹੈ। ਇੱਥੋਂ ਤੱਕ ਪੂਰਨ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਤੀਰਥ ਵੀ ਲੋਚਦੇ ਨੇ। ਸਤਿਗੁਰੂ ਦੀ ਬਾਣੀ ਪੜ੍ਹੋ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈਂ, ਕਿਲਵਕ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੰਗਾ ਜਮਨਾ ਗੋਦਾਵਰੀ ਸੁਰਸਤੀ, ਇਹ ਬਹੁਤ ਵੱਡੇ ਤੀਰਥ ਮੰਨੇ ਗਏ ਨੇ, ਪਰ ਹਜ਼ੂਰ ਕਹਿੰਦੇ ਇਹ ਵੀ ਪੂਰਨ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਕਿਉਂ? ਇਹ ਤੀਰਥ ਆਖਦੇ ਨੇ ਜਿਹੜੇ ਕਲਯੁਗੀ ਜੀਵ ਪਾਪਾਂ ਦੀ ਮੈਲ ਦੇ ਨਾਲ ਭਰੇ ਹੋਏ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਅਤੇ ਆਪਣੇ ਪਾਪਾਂ ਦੀ ਮੈਲ ਸਾਡੇ ਵਿੱਚ ਚੜ੍ਹਾ ਦਿੰਦੇ ਨੇ। ਇਸੇ ਲਈ ਤਾਂ ਹਜ਼ੂਰ ਨੇ ਲਿਖਿਆ ਹੈ, ਥਾ ਨਸ਼ਟ ਜੱਗ ਭ੍ਰਿਸ਼ਟ ਹੋਏ, ਡੂਬਤਾ ਇਵ ਜੱਗ। ਹੁਣ ਤੀਰਥ ਅਸਥਾਨਾਂ ਦੀ ਪਵਿੱਤਰਤਾ ਭੰਗ ਹੋ ਚੁੱਕੀ ਹੈ। ਉਹੀ ਤੀਰਥ ਜਿਹੜੇ ਕਿਸੇ ਵੇਲੇ ਮੈਲ ਨੂੰ ਲਾਉਂਦੇ ਸਨ, ਅਤੇ ਹੁਣ ਉੱਥੇ ਨਹਾਇਆ ਹੋਰ ਮੈਲ ਚੜ੍ਹਦੀ ਹੈ, ਇਹ ਭ੍ਰਸ਼ਟ ਹੋ ਗਏ ਨੇ। ਪਰ ਹੁਣ ਤਾਂ ਵਾਹਿਗੁਰੂ ਦੇ ਨਾਮ ਦੀ ਹੀ ਮਹਿਮਾ ਸਤਿਗੁਰੂ ਨੇ ਵਰਣਨ ਕੀਤੀ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਅਤੇ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਹਜ਼ੂਰ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਇੰਨੀ ਪਵਿੱਤਰ ਹੋ ਜਾਂਦੀ ਹੈ ਅਤੇ ਫਿਰ ਉਹ ਤੀਰਥਾਂ ਦੀ ਮੈਲ ਨੂੰ ਧੋਣ ਦੇ ਲਈ ਸਮਰੱਥ ਹੋ ਜਾਂਦੀ ਹੈ। ਇਸੇ ਲਈ ਵੱਡੇ ਵੱਡੇ ਤੀਰਥ ਵੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਮੈਂ ਵੀ ਇੱਕ ਨਿਮਾਣਾ ਜਿਹਾ ਸੇਵਕ ਆਪ ਜੀ ਦੇ ਪਾਸੋਂ ਇਹੀ ਖੈਰ ਮੰਗਦਾ ਹਾਂ ਕਿ ਆਪ ਜੀ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦਿਓ।
ਦੇਹ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰ ਧਿਆਈ ਜੀਓ।
ਲੋ, ਇੱਕ ਤੇ ਆਪ ਜੀ ਦੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ, ਤੇ ਦੂਸਰਾ ਦਾਨ, ਦੇਹ ਦਾਨ ਨਾਨਕ ਜਨ ਮੰਗੈ, ਮੈਂ ਦਾਸ ਦੂਸਰਾ ਇਹ ਦਾਨ ਮੰਗਦਾ ਹਾਂ, ਤੁਸੀਂ ਮੇਰੀ ਝੋਲੀ ਵਿੱਚ ਪਾ ਦਿਓ। ਉਹ ਕਿਹੜਾ ਦਾਨ ਹੈ? ਸਦਾ ਸਦਾ ਹਰ ਧਿਆਈ ਜੀਓ। ਹੇ ਵਾਹਿਗੁਰੂ ਜੀਓ, ਮੈਂ ਸਦਾ ਸਦਾ ਹਮੇਸ਼ਾ ਹਮੇਸ਼ਾ ਆਪ ਜੀ ਨੂੰ ਧਿਆਉਂਦਾ ਰਹਾਂ, ਭਾਵ ਹਰ ਵੇਲੇ ਮੈਂ ਤੁਹਾਡਾ ਸਿਮਰਨ ਕਰਦਾ ਰਹਾਂ। ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸਤਿਗੁਰੂ ਕਹਿੰਦੇ ਨੇ ਸਵਾਸ ਗਰਾਸ ਹਰ ਗੁਰਸਿੱਖ ਮਾਈ ਭਾਈ ਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਕਈ ਪ੍ਰੇਮੀ ਅਕਸਰ ਪੁੱਛਣ ਲੱਗ ਜਾਂਦੇ ਨੇ ਕਿੰਨਾ ਸਮਾਂ ਸਿਮਰਨ ਕਰੀਏ, ਕਿੰਨਾ ਸਮਾਂ ਬਾਣੀ ਪੜ੍ਹੀਏ, ਕਿੰਨਾ ਸਮਾਂ ਨਾਮ ਜਪੀਏ। ਪਰ ਹਜ਼ੂਰ ਤਾਂ ਕਹਿੰਦੇ ਨੇ ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਅਤੇ ਮਹਾਰਾਜ ਕਿਰਪਾ ਕਰੋ ਸਦਾ ਸਦਾ ਹਰ ਧਿਆਈ ਜੀਓ, ਸਵਾਸ ਗ੍ਰਾਸ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿਓ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਬਸ ਜਿਹਨੂੰ ਇਹ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ ਫਿਰ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਆਪਣੇ ਜੇਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।